ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ, ਪੰਜਾਬੀ ਰੇਡੀਓ ਮਰਿਆਦਾ ਹੈ। ਇਹ ਮਰਿਆਦਾ ਨੂੰ ਬਰਕਰਾਰ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਰਹਿੰਦੇ ਸਮੇਂ ਵਿੱਚ ਜੋ ਅੱਜ ਵਿਚਾਰਾਂ ਦਾ ਧੁਰਾ ਹੋਵੇਗਾ ਉਹ ਸ੍ਰੀ ਹਰਿਮੰਦਰ ਸਾਹਿਬ ਇਸ ਪਾਵਨ ਅਸਥਾਨ ਦਾ ਜੋ ਨੀਂਹ ਰੱਖੀ ਗਈ ਉਹ 1 ਮਾਘ 1588 ਦੇ ਵਿੱਚ ਇਹ ਨੀਂਹ ਰੱਖੀ ਸੀ ਗੁਰੂ ਅਰਜਨ ਮਹਾਰਾਜ ਨੇ ਸਾਈਂ ਮੀਆਂ ਮੀਰ ਤੋਂ ਇਹ ਪਾਵਨ ਅਸਥਾਨ ਦੀ ਨੀਂਹ ਰਖਾਈ। ਡਿੱਠੇ ਸੱਬੇ ਥਾਵ ਨਹੀਂ ਤੁਧ ਜਿਹਾ, ਬਦਹੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਆਓ ਇਸ ਦੇ ਸੰਬੰਧ ਵਿੱਚ ਕੁਝ ਵਿਚਾਰਾਂ ਆਪਾਂ ਸਾਂਝੀਆਂ ਕਰਾਂਗੇ, ਕਿਉਂਕਿ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਨੇ ਮਾਘ ਦੇ ਮਹੀਨੇ ਦਾ ਉਪਦੇਸ਼ ਜੋ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਦ੍ਰਿੜ ਕਰਵਾਇਆ ਅਤੇ ਮੁਕਤਸਰ ਸਾਹਿਬ ਦੇ ਉਹ 40 ਮੁਕਤਿਆਂ ਦਾ ਇਤਿਹਾਸ ਸਾਂਝਾ ਕੀਤਾ ਸੀ। ਭਾਵੇਂ ਇਹ ਦਿਹਾੜਾ ਕੱਲ ਸੀ ਪਰ ਸਮੇਂ ਦੀ ਘਾਟ ਹੋਣ ਕਰਕੇ ਆਪਾਂ ਇਸ ਪੱਖ ਦੀ ਕੋਈ ਵਿਚਾਰ ਸਾਂਝੀ ਨਹੀਂ ਕਰ ਸਕੇ। ਸੋ ਇਸ ਦੇ ਸੰਬੰਧ ਵਿੱਚ ਕੁਝ ਵਿਚਾਰਾਂ ਗੁਰੂ ਕਿਰਪਾ ਸਦਕਾ ਅੱਜ ਦੇ ਦੀਵਾਨਾਂ ਵਿੱਚ ਆਪਾਂ ਸਾਂਝੀਆਂ ਕਰਨ ਦਾ ਯਤਨ ਕਰੀਏ ਜੀ। ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਰੇਕ ਧਰਮ ਦੇ ਕੋਲ 3 ਚੀਜ਼ਾਂ ਹੁੰਦੀਆਂ ਜਿਹਨੂੰ ਕਹਿੰਦੇ ਨੇ ਅਹਿਲੇ ਮੁਕਾਮ, ਅਹਿਲੇ ਕਲਾਮ ਅਤੇ ਅਹਿਲੇ ਨਿਜ਼ਾਮ। ਉਹ ਹਰ ਧਰਮ ਆਪਣੀ ਵੱਖਰੀ ਹੋਂਦ ਰੱਖਦਾ ਹੈ ਜਿਹਦੇ ਕੋਲ ਇਹ 3 ਚੀਜ਼ਾਂ ਹੋਣ। ਆਪਣਾ ਵੱਖਰਾ ਕੇਂਦਰੀ ਅਸਥਾਨ ਹੋਵੇ ਜਿਹਨੂੰ ਕਹਿੰਦੇ ਨੇ ਅਹਿਲੇ ਮੁਕਾਮ, ਵੱਖਰਾ ਕੇਂਦਰੀ ਅਸਥਾਨ। ਜਿਵੇਂ ਕਿ ਇਸਲਾਮ ਦਾ ਮੱਕਾ ਹੈ ਅਤੇ ਈਸਾਈ ਧਰਮ ਦਾ ਜਰੂਸਲੇਮ, ਇਸੇ ਤਰ੍ਹਾਂ ਹਿੰਦੂ ਧਰਮ ਦਾ ਸਨਾਤਨ ਮਤ ਦਾ ਅਮਰਨਾਥ ਅਤੇ ਸਿੱਖ ਧਰਮ ਦਾ ਸ੍ਰੀ ਹਰਿਮੰਦਰ ਸਾਹਿਬ। ਅਹਿਲੇ ਮੁਕਾਮ, ਫਿਰ ਅਹਿਲੇ ਕਲਾਮ, ਆਪਣਾ ਵੱਖਰਾ ਧਾਰਮਿਕ ਗ੍ਰੰਥ ਹੋਵੇ ਜਿਵੇਂ ਕਿ ਇਸਲਾਮ ਦੀ ਪਵਿੱਤਰ ਕੁਰਾਨ ਹੈ, ਇਸੇ ਤਰ੍ਹਾਂ ਈਸਾਈ ਧਰਮ ਦਾ ਪਵਿੱਤਰ ਗ੍ਰੰਥ ਬਾਈਬਲ ਹੈ ਅਤੇ ਸਨਾਤਨ ਮਤ ਦੀ ਧਾਰਮਿਕ ਗ੍ਰੰਥ ਗੀਤਾ ਰਮਾਇਣ ਹੈ ਅਤੇ ਸਾਡੇ ਘਰ ਦੇ ਵਿੱਚ ਗੁਰੂ ਨਾਨਕ ਮਹਾਰਾਜ ਦੇ ਵਿਹੜੇ ਵਿੱਚ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਫਿਰ ਵੱਖਰਾ ਨਿਜ਼ਾਮ, ਨਿਜ਼ਾਮ ਕਹਿੰਦੇ ਨੇ ਪ੍ਰਬੰਧ ਨੂੰ, ਆਪਣਾ ਵੱਖਰਾ ਪ੍ਰਬੰਧ ਹੋਵੇ, ਵੱਖਰੀ ਮਰਿਆਦਾ ਹੋਵੇ। ਅਹਿਲੇ ਕਲਾਮ, ਅਹਿਲੇ ਮੁਕਾਮ, ਅਹਿਲੇ ਨਿਜ਼ਾਮ, ਵੱਖਰਾ ਕੇਂਦਰੀ ਅਸਥਾਨ, ਵੱਖਰਾ ਪ੍ਰਬੰਧ, ਵੱਖਰੀ ਮਰਿਆਦਾ ਅਤੇ ਵੱਖਰਾ ਧਾਰਮਿਕ ਗ੍ਰੰਥ। ਪਰ ਸਾਡੇ ਘਰ ਵਿੱਚ ਜਿਹੜਾ ਕੇਂਦਰੀ ਅਸਥਾਨ ਹੈ ਨਾ, ਇਹਦਾ ਵਿਲੱਖਣ ਇਤਿਹਾਸ ਹੈ। ਧਿਆਨ ਦਿਓ, ਸਿੱਖ ਹਰ ਰੋਜ਼ ਇਹ ਪਾਵਨ ਅਸਥਾਨ ਲਈ ਅਰਦਾਸ ਕਰਦਾ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਜਿੱਥੇ ਮਰਜ਼ੀ ਬੈਠਾ ਹੋਵੇ, ਨਗਰਾਂ ਸ਼ਹਿਰਾਂ ਪਿੰਡਾਂ ਕਸਬਿਆਂ ਦੇਸਾਂ ਵਿਦੇਸਾਂ ਦੇ ਅੰਦਰ ਪੂਰੇ ਵਿਸ਼ਵ ਦੇ ਕੋਨੇ ਕੋਨੇ ਵਿੱਚ ਜਿੱਥੇ ਵੀ ਸਿੱਖ ਬੈਠਾ ਨਾ, ਜਦੋਂ ਉਹ ਅਰਦਾਸ ਕਰਦਾ, ਭਾਵੇਂ ਉਹ ਕਲਮ ਕੱਲਾ ਅਰਦਾਸ ਕਰਦਾ ਨਿੱਜੀ ਰੂਪ ਵਿੱਚ ਤੇ ਭਾਵੇਂ ਉਹ ਸੰਗਤ ਵਿੱਚ ਜੁੜ ਕੇ ਅਰਦਾਸ ਕਰਦਾ, ਤਾਂ ਉਹ ਅਕਾਲ ਪੁਰਖ ਨੂੰ ਇਹ ਕਹਿੰਦਾ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਬਖਸ਼ ਮੈਨੂੰ। ਇਹ ਉਹ ਪਾਵਨ ਅਸਥਾਨ ਹੈ ਜਿਸ ਦੇ ਲਈ ਸਭ ਤੋਂ ਜ਼ਿਆਦਾ ਸ਼ਹਾਦਤਾਂ ਹੋਈਆਂ ਨੇ। ਸ਼ਹਾਦਤਾਂ ਹੋਰ ਧਾਰਮਿਕ ਅਸਥਾਨਾਂ ਲਈ ਵੀ ਹੋਈਆਂ। ਬਾਣੀ ਦੀ ਪਵਿੱਤਰਤਾ, ਬਾਣੀ ਦੇ ਸਤਿਕਾਰ ਵਜੋਂ ਵੀ ਸ਼ਹਾਦਤਾਂ ਹੋਈਆਂ। ਫਿਰ ਜਾਵਰ ਜ਼ੁਲਮ ਧੱਕੇ ਦੇ ਵਿਰੁੱਧ ਵੀ ਸ਼ਹਾਦਤਾਂ ਹੋਈਆਂ। ਪਰ ਸਭ ਤੋਂ ਜ਼ਿਆਦਾ ਸ਼ਹਾਦਤਾਂ ਜੇ ਕਿਸੇ ਧਾਰਮਿਕ ਅਸਥਾਨ ਲਈ ਹੋਈਆਂ ਨੇ ਨਾ, ਉਹ ਸ੍ਰੀ ਹਰਿਮੰਦਰ ਸਾਹਿਬ ਹੈ। ਤਾਂ ਕਰਕੇ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ, ਉਹ ਕਹਿੰਦੇ ਸਿੱਖਾ ਵੀ ਜਦੋਂ ਤੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾਵੇਂ ਨਾ, ਜਦੋਂ ਪ੍ਰਕਰਮਾਂ ਦੇ ਵਿੱਚ ਤੁਰਦਾ ਤਾਂ ਬਹੁਤ ਧਿਆਨ ਲਾ ਕੇ ਤੁਰੀ, ਆਪਣੇ ਮਨ ਨੂੰ ਕਿਸੇ ਹੋਰ ਪਾਸੇ ਨਾ ਡੁਲਾਈ, ਮਨ ਵਿੱਚ ਭਾਵਨਾ ਰੱਖ ਕੇ ਤੁਰੀ, ਕਿਉਂਕਿ ਇੱਕ ਇੱਕ ਪੱਥਰ ਦੀ ਸਿੱਲ ਹੇਠ, ਜਿਹੜਾ ਪੱਥਰ ਲੱਗਿਆ ਨਾ ਪ੍ਰਕਰਮਾਂ ਵਿੱਚ, ਇੱਕ ਇੱਕ ਪੱਥਰ ਦੀ ਸਿੱਲ ਹੇਠ ਹਜ਼ਾਰਾਂ ਹਜ਼ਾਰਾਂ ਸਿੱਖਾਂ ਦੇ ਸਿਰ ਲੱਗੇ ਹੋਏ ਨੇ। ਇਹ ਕੋਈ ਆਮ ਅਸਥਾਨ ਨਹੀਂ, ਇਹ ਬਹੁਤ ਕੁਰਬਾਨੀ ਭਰਿਆ ਅਸਥਾਨ ਹੈ, ਸ਼ਹਾਦਤਾਂ ਦਾ ਭਰਿਆ ਇਹ ਅਸਥਾਨ ਹੈ। ਜਦੋਂ ਵੀ ਤੁਰੇ ਬਹੁਤ ਧਿਆਨ ਲਾ ਕੇ ਤੁਰੀ, ਭਾਵਨਾ ਵਿੱਚ ਆ ਕੇ ਤੁਰੀ, ਸ਼ਰਧਾ ਵਿੱਚ ਆ ਕੇ ਤੁਰੀ, ਇੱਕ ਇੱਕ ਪੱਥਰ ਦੀ ਸਿੱਲ ਹੇਠ ਹਜ਼ਾਰਾਂ ਹਜ਼ਾਰਾਂ ਸਿੱਖਾਂ ਦਾ ਸਿਰ ਲੱਗਿਆ ਹੋਇਆ, ਉਹਨਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਹੋਇਆ। ਫਿਰ ਸਭ ਤੋਂ ਜ਼ਿਆਦਾ ਹਮਲੇ ਜੇ ਕਿਸੇ ਧਾਰਮਿਕ ਅਸਥਾਨ ਤੇ ਹੋਏ ਨੇ ਨਾ, ਉਹ ਵੀ ਸ੍ਰੀ ਹਰਿਮੰਦਰ ਸਾਹਿਬ ਹੈ। ਅਰ ਇਹ ਇੱਕੋ ਧਾਰਮਿਕ ਅਸਥਾਨ ਹੈ ਜਿਹੜਾ ਕਦੇ ਵੀ ਉਥੋਂ ਚੇਂਜ ਨਹੀਂ ਹੋ ਸਕਦਾ। ਆਮ ਕਰਕੇ ਕੀ ਹੁੰਦਾ ਨਾ, ਆਪਾਂ ਵੇਖਦੇ ਹਾਂ ਵੀ ਜੇ ਗੁਰੂ ਕੇ ਦਰਬਾਰ ਦੀ ਜਗ੍ਹਾ ਘੱਟ ਜੇ, ਸੰਗਤਾਂ ਦਾ ਜੋੜ ਮੇਲਾ ਵੱਧ ਜੇ, ਇਕੱਠ ਵਧਣ ਲੱਗ ਜੇ, ਤਾਂ ਫਿਰ ਮੈਨੇਜਮੈਂਟ ਕੀ ਕਰਦੀ ਹੈ ਵੀ ਚਲੋ ਜੀ ਇਹ ਅਸਥਾਨ ਨੂੰ ਆਪਾਂ ਬਦਲ ਕੇ ਖੁੱਲੀ ਜਗ੍ਹਾ ਤੇ ਸ੍ਰੀ ਦਰਬਾਰ ਸਾਹਿਬ ਪਾ ਲੈਂਦੇ ਹਾਂ। ਆਹੀ ਕਹਿਣਾ ਨਾ ਆਪਾਂ ਵੀ ਜੇ ਇੱਥੇ ਨਹੀਂ ਤਾਂ ਇੱਥੇ ਕਰ ਲਓ। ਪਰ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਆ, ਇਹਨੂੰ ਕਦੇ ਵੀ ਬਦਲਿਆ ਨਹੀਂ ਜਾ ਸਕਦਾ, ਇਹ ਉੱਥੇ ਰਹੇਗਾ ਸ੍ਰੀ ਹਰਿਮੰਦਰ ਸਾਹਿਬ। ਇਹ ਉਹ ਪਾਵਨ ਅਸਥਾਨ ਹੈ ਜਿਸ ਦੇ ਦਰਸ਼ਨ ਦਦਾਰਿਆਂ ਦੀ ਗੱਲ ਸਿੱਖ ਹਰ ਰੋਜ਼ ਕਰਦਾ। ਅਰ ਇਹ ਉਹ ਪਾਵਨ ਅਸਥਾਨ ਹੈ ਜੋ ਸਾਡੇ ਘਰ ਵਿੱਚ ਪਹਿਲਾ ਗੁਰਦੁਆਰਾ ਹੈ, ਧਿਆਨ ਦਿਓ, ਸ੍ਰੀ ਨਨਕਾਣਾ ਸਾਹਿਬ, ਸ੍ਰੀ ਖਡੂਰ ਸਾਹਿਬ, ਇਹ ਵੀ ਸਾਡੇ ਲਈ ਸਤਿਕਾਰਯੋਗ ਨੇ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਉਹ ਵੀ ਸਾਡੇ ਲਈ ਸਤਿਕਾਰਯੋਗ ਨੇ। ਜਿੱਥੇ ਗੁਰੂ ਸਾਹਿਬਾਨਾਂ ਨੇ ਆਪਣੇ ਚਰਨ ਟਿਕਾਏ ਆ, ਪਰ ਸ੍ਰੀ ਹਰਿਮੰਦਰ ਸਾਹਿਬ ਇੱਥੇ ਨਾ ਕਿਸੇ ਵੀ ਗੁਰੂ ਸਾਹਿਬਾਨ ਦਾ ਪ੍ਰਕਾਸ਼ ਨਹੀਂ ਹੋਇਆ ਸਰੀਰ ਕਰਕੇ, ਨਾ ਹੀ ਉਹਨਾਂ ਨੇ ਆਪਣਾ ਸਰੀਰਕ ਚੋਲਾ ਇੱਥੇ ਤਿਆਗਿਆ। ਬਹੁਤ ਗਹੁ ਲਾ ਕੇ ਬੇਨਤੀ ਸੁਣਿਓ, ਸ੍ਰੀ ਹਰਿਮੰਦਰ ਸਾਹਿਬ ਸਿੱਖੀ ਦਾ ਧੁਰ ਹੈ, ਜਿਸ ਅਸਥਾਨ ਤੇ ਕਿਸੇ ਵੀ ਗੁਰੂ ਵਿਅਕਤੀ ਦਾ ਪ੍ਰਕਾਸ਼ ਨਹੀਂ ਹੋਇਆ ਸਰੀਰ ਕਰਕੇ, ਨਾ ਹੀ ਉਹਨਾਂ ਨੇ ਇਸ ਅਸਥਾਨ ਤੇ ਆਪਣਾ ਸਰੀਰਕ ਚੋਲਾ ਤਿਆਗਿਆ, ਫਿਰ ਹੋਇਆ ਕੀ, ਹੋਇਆ ਕੀ, ਫਿਰ ਇੰਨੀ ਮਹਾਨਤਾ ਕਿਉਂ ਹੈ। 1588 ਇੱਕ ਮਾਘ ਵਾਲੇ ਦਿਨ ਗੁਰੂ ਅਰਜਨ ਮਹਾਰਾਜ ਨੇ ਸਾਈ ਮੀਆਂ ਮੀਰ ਨੂੰ ਕੋਲ ਬੁਲਾ ਕੇ ਇਹਦੀ ਨੀਂਹ ਰਖਾਈ ਸੀ, ਤੇ 1604 ਦੇ ਵਿੱਚ ਇਹ ਸੰਪੂਰਨ ਹੋਇਆ। 1588 ਤੋਂ ਲੈ ਕੇ 1604 ਤੇ ਲਗਭਗ 16 ਸਾਲ ਹੋ ਗਏ, 16 ਸਾਲ ਦਾ ਵਕਫਾ ਬਣਦਾ ਜਦੋਂ ਸੰਪੂਰਨ ਹੋ ਗਿਆ ਨਾ ਸ੍ਰੀ ਹਰਿਮੰਦਰ ਸਾਹਿਬ। ਤਾਂ ਫਿਰ ਇੱਧਰ ਪਾਵਨ ਗ੍ਰੰਥ ਆਦਿ ਬੀੜ ਭਾਈ ਗੁਰਦਾਸ ਤੋਂ ਤਿਆਰ ਕਰਵਾਈ, ਗੁਰੂ ਅਰਜਨ ਮਹਾਰਾਜ ਲਿਖਾਉਂਦੇ ਗਏ ਤੇ ਭਾਈ ਗੁਰਦਾਸ ਲਿਖਦੇ ਗਏ। ਭਾਦਰੋ ਸੁਦੀ ਏਕਮ ਸੰਨ 1604 ਨੂੰ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਵਾਸਤੇ ਪਹਿਲਾ ਸਥਾਨ ਜਿਹੜਾ ਬਣਿਆ ਨਾ, ਉਹ ਸ੍ਰੀ ਹਰਿਮੰਦਰ ਸਾਹਿਬ ਆ, ਜਿੱਥੇ ਕਿਸੇ ਸਰੀਰ ਦੀ ਗੱਲ ਨਹੀਂ, ਜਿੱਥੇ ਸਿਰਫ ਤੇ ਸਿਰਫ ਸ਼ਬਦ ਦੀ ਗੱਲ ਹੈ। ਇੱਕ ਬੇਨਤੀ ਹੋਰ ਸਮਝ ਲਿਓ, ਜਦੋਂ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਦਿੰਦੇ ਆ ਨਾ, ਜਿੱਥੇ ਜਿੱਥੇ ਵੀ ਇਹ ਪ੍ਰਕਿਰਿਆ ਨਿਭਾਈ ਜਾਂਦੀ ਹੈ, ਤੇ ਉਹ ਕਹਿੰਦੇ ਨੇ ਕਿ ਖਾਲਸਾ ਜੀ ਤੁਹਾਡਾ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਵਾਸੀ ਅਨੰਦਪੁਰ ਸਾਹਿਬ ਦੇ, ਇਹੀ ਕਹਿੰਦੇ ਆ ਨਾ। ਪਰ ਜਿਹੜਾ ਸਾਡਾ ਕੇਂਦਰੀ ਧੁਰ ਹੈ ਉਹ ਸ੍ਰੀ ਹਰਿਮੰਦਰ ਸਾਹਿਬ ਆ। ਤਾਂ ਆਪਾਂ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਵੀ ਜਿੱਥੋਂ ਖਾਲਸਾ ਗੁਰੂ ਮਹਾਰਾਜ ਨੇ ਪ੍ਰਗਟ ਕੀਤਾ, ਜੋ ਖਾਲਸੇ ਦਾ ਜਨਮ ਸਥਾਨ ਹੈ, ਉਹਨੂੰ ਕੇਂਦਰੀ ਸਥਾਨ ਕਿਉਂ ਨਹੀਂ ਬਣਾਇਆ? ਸ੍ਰੀ ਹਰਿਮੰਦਰ ਸਾਹਿਬ ਨੂੰ ਕਿਉਂ ਬਣਾਇਆ? ਦੋ ਸ਼ਬਦ ਨੇ ਜਨਮ ਤੇ ਜੀਵਨ। ਜਨਮ ਤਾਂ ਇੱਕ ਪ੍ਰਕਿਰਤਕ ਘਟਨਾ ਹੈ, ਜਨਮ ਤਾਂ ਕੀੜੇ ਮਕੌੜਿਆਂ ਦਾ ਵੀ ਹੁੰਦਾ, ਜਨਮ ਪੰਛੀਆਂ ਦਾ ਵੀ ਹੋ ਰਿਹਾ, ਜਾਨਵਰਾਂ ਪਸ਼ੂਆਂ ਦਾ ਵੀ ਹੋ ਰਿਹਾ, ਤੇ ਜਨਮ ਮਨੁੱਖ ਜਾਤੀ ਦਾ ਵੀ ਹੋ ਰਿਹਾ। ਇਹ ਤਾਂ ਇੱਕ ਪ੍ਰਕਿਰਤਕ ਕੁਦਰਤੀ ਘਟਨਾ, ਜਨਮ ਸਾਰਿਆਂ ਦਾ ਹੋ ਰਿਹਾ ਤੇ ਜਨਮ ਤੋਂ ਸਾਰੇ ਬਰਾਬਰ ਨੇ। ਅਸਲੀ ਗੱਲ ਹੈ ਜੀਵਨ ਦੀ। ਤੇਰੇ ਪੱਲੇ ਜੀਵਨ ਹੈ? ਤੇਰੇ ਕੋਲ ਉੱਚੇ ਸੁੱਚੇ ਖਿਆਲ ਹੈ? ਉੱਚੀ ਸੁੱਚੀ ਵਿਚਾਰਧਾਰਾ ਹੈ ਤੇਰੇ ਕੋਲ? ਜੇ ਤੂੰ ਵੀ ਖਾਣ ਪੀਣ ਤੱਕ ਰੁਕ ਗਿਆ, ਹੱਸਣ ਖੇਡਣ ਤੱਕ ਰੁਕ ਗਿਆ, ਬੱਚਿਆਂ ਤੱਕ ਰੁਕ ਗਿਆ, ਤਾਂ ਤੇਰੇ ਵਿੱਚ ਤੇ ਪਸ਼ੂਆਂ ਵਿੱਚ ਕੀ ਫਰਕ ਹੋਇਆ? ਫਰਕ ਕੋਈ ਨਹੀਂ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੈ ਜਣ ਰਾਤ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਾਸਮ ਵਿਸਾਰ ਖੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ। ਜੇ ਇੱਥੇ ਤੱਕ ਰੁਕ ਗਿਆ ਤੇਰੇ ਵਿੱਚ ਤੇ ਪਸ਼ੂਆਂ ਵਿੱਚ ਕੋਈ ਫਰਕ ਨਹੀਂ। ਹਾਂ ਅਸਲੀ ਗੱਲ ਹੈ ਜੀਵਨ ਦੀ, ਤੇ ਜੀਵਨ ਤੈਨੂੰ ਕਿੱਥੋਂ ਮਿਲਣਾ? ਜਨਮ ਹੋ ਗਿਆ ਤਾਕਤ ਸ੍ਰੀ ਕੇਸਗੜ੍ਹ ਸਾਹਿਬ, ਪਰ ਜੀਵਨ ਮਿਲੇਗਾ ਤੈਨੂੰ ਹਰਿਮੰਦਰ ਸਾਹਿਬ ਤੋਂ। ਕਿਉਂ? ਕਿਉਂਕਿ ਉੱਥੇ ਬਾਣੀ ਦਾ ਪ੍ਰਕਾਸ਼ ਹੈ। ਜੀਵਨ ਤਾਂ ਉੱਥੋਂ ਮਿਲਣਾ ਨਾ, ਜੀਵਨ ਤਾਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰ ਵਿੱਚੋਂ ਮਿਲਣਾ, ਬਾਣੀ ਵਿੱਚੋਂ ਮਿਲਣਾ, ਉਪਦੇਸ਼ਾਂ ਸਿਧਾਂਤਾਂ ਵਿੱਚੋਂ ਮਿਲਣਾ। ਜੇ ਤੂੰ ਆਪਣਾ ਜੀਵਨ ਉੱਚਾ ਚੁੱਕਣਾ ਤੈਨੂੰ ਬਾਣੀ ਨਾਲ ਜੁੜਨਾ ਪਵੇਗਾ, ਤੇ ਸਭ ਤੋਂ ਪਹਿਲਾਂ ਪ੍ਰਕਾਸ਼ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਿੱਥੇ ਹੋਇਆ? ਸ੍ਰੀ ਹਰਿਮੰਦਰ ਸਾਹਿਬ। ਜੀਵਨ ਉੱਥੋਂ ਮਿਲਣਾ ਹੈ। ਔਰ ਇਸ ਸਥਾਨ ਤੇ ਨਾ ਨੌ ਗੁਰੂ ਸਾਹਿਬਾਨਾਂ ਨੇ ਆਪਣੇ ਪਾਵਨ ਚਰਨ ਟਿਕਾਏ ਨੇ, ਨੌ ਗੁਰੂ ਸਾਹਿਬਾਨ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਸਥਾਨ ਤੇ ਨਹੀਂ ਗਏ, ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤੱਕ ਨੌ ਗੁਰੂ ਸਾਹਿਬਾਨਾਂ ਨੇ ਇੱਥੇ ਚਰਨ ਟਿਕਾਏ। ਜਦੋਂ ਪਹਿਲੀ ਉਦਾਸੀ ਕੀਤੀ, ਸਤਿਗੁਰੂ ਜੀ ਇਹ ਪਾਵਨ ਸਥਾਨ ਤੇ ਆਏ, ਇੱਥੇ ਇੱਕ ਤਾਰਾ ਚੌਧਰੀ ਸੀ, ਉਹਦੇ ਘਰ ਦੇ ਵਿੱਚ ਇੱਕ ਸਮਾਗਮ, ਉਹ ਮਿਸ਼ਟਾਨ ਪਦਾਰਥ ਲੈ ਕੇ ਆਇਆ ਸੀ ਭਾਈ ਮਰਦਾਨੇ ਤੇ ਗੁਰੂ ਨਾਨਕ ਮਹਾਰਾਜ ਵਾਸਤੇ। ਸਤਿਗੁਰਾਂ ਨੇ ਛਕਿਆ, ਮਰਦਾਨਾ ਬੋਲਦਾ, ਪਾਤਸ਼ਾਹ ਵੀ ਇਹ ਜਿਹੜਾ ਪਦਾਰਥ ਹੈ ਨਾ, ਬੜਾ ਮਿੱਠਾ ਹੈ, ਬੜਾ ਸਵਾਦ ਹੈ। ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਮਰਦਾਨਿਆ ਸਮਾਂ ਆਊ, ਇੱਥੇ ਮਿੱਠਾ ਪ੍ਰਸ਼ਾਦ ਹੀ ਵਰਤੂ, ਇੱਥੇ ਮਿੱਠਾ ਪ੍ਰਸ਼ਾਦ ਹੀ ਵਰਤੂ, ਲੰਗਰ ਚੱਲਣਗੇ। ਤੇ ਉਹ ਚੱਲ ਰਹੇ ਨੇ ਅੱਜ। ਤੇ ਜਦੋਂ ਗੁਰੂ ਅੰਗਦ ਮਹਾਰਾਜ ਨੂੰ ਗੁਰਤਾ ਗੱਦੀ ਪ੍ਰਾਪਤ ਹੋ ਗਈ, ਤਾਂ ਗੁਰੂ ਨਾਨਕ ਪਾਤਸ਼ਾਹ ਨੇ ਵਚਨ ਕੀਤਾ ਸੀ, ਲੈਣਿਆ ਹੁਣ ਕਰਤਾਰਪੁਰ ਨਹੀਂ ਰਹਿਣਾ, ਹੁਣ ਤੂੰ ਖਡੂਰ ਜਾਣਾ। ਤਾਂ ਜਦੋਂ ਕਰਤਾਰਪੁਰ ਸਾਹਿਬ ਤੋਂ ਖਡੂਰ ਆਏ ਨੇ ਨਾ, ਉਹ ਵੀ ਇਹ ਅਸਥਾਨ ਤੇ ਰੁਕ ਕੇ ਆਏ ਨੇ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹਨਾਂ ਨੇ ਇਹ ਜਗ੍ਹਾ 700 ਅਕਬਰੀ ਸਿੱਕਿਆਂ ਦੇ ਵਿੱਚ ਖਰੀਦੀ ਸੀ। ਚਾਰ ਪਿੰਡਾਂ ਦੀ ਸਾਂਝੀ ਜਗ੍ਹਾ ਸੀ ਇਹ, ਗੁਮਟਾਲਾ, ਸੁਲਤਾਨ ਵਿੰਡ, ਇਤ ਆਦਿਕ। ਇਹ ਚਾਰ ਪਿੰਡਾਂ ਦੀ ਸਾਂਝੀ ਜਗ੍ਹਾ ਸੀ ਜਿਹਨੂੰ 700 ਅਕਬਰੀ ਸਿੱਕਿਆਂ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਖਰੀਦਿਆ ਸੀ। ਤੇ ਗੁਰੂ ਰਾਮਦਾਸ ਮਹਾਰਾਜ ਪ੍ਰਤੀ ਤਾਂ ਵਚਨ ਨੇ ਨਾ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਤੇ ਅੱਗੇ ਜਾ ਕੇ ਕਹਿੰਦੇ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਉਹਨਾਂ ਨੇ ਇਹ ਤਾਲ ਪਟਵਾਉਣਾ ਕੀਤਾ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ। ਤੇ ਗੁਰੂ ਅਰਜਨ ਮਹਾਰਾਜ ਨੇ 1 ਮਾਘ 1588 ਨੂੰ ਸਾਈ ਮੀਆਂ ਮੀਰ ਤੋਂ ਇਹ ਸਥਾਨ ਦੀ ਨੀਂਹ ਰਖਾਈ ਹੈ। 6ਵੇਂ ਪਾਤਸ਼ਾਹ, 7ਵੇਂ ਪਾਤਸ਼ਾਹ, 8ਵੇਂ ਪਾਤਸ਼ਾਹ ਤੇ 9ਵੇਂ ਪਾਤਸ਼ਾਹ ਉਹਨਾਂ ਨੇ ਵੀ ਇੱਥੇ ਆਪਣੇ ਮੁਬਾਰਕ ਪਾਵਨ ਚਰਨ ਪਾਏ ਨੇ, ਨੌ ਗੁਰੂ ਸਾਹਿਬਾਨਾਂ ਦੇ ਚਰਨ ਪਏ ਨੇ ਇਹ ਪਾਵਨ ਅਸਥਾਨ ਤੇ। ਐਵੇਂ ਨਹੀਂ ਕਿਹਾ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦਹੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਔਰ ਇੰਨੀ ਮਹਾਨਤਾ ਗੁਰੂ ਨਾਨਕ ਦੇ ਘਰ ਵਿੱਚ ਇਹ ਪਾਵਨ ਸਥਾਨ ਦੀ ਕਿਉਂ ਹੈ? ਸਭ ਤੋਂ ਪਹਿਲੀ ਖੂਬੀ ਹੈ कि धर्म दे अंदर अज तक ईरखा पाई जाती है धार्मिक जिहड़े आगू ने धार्मिक आगू। आ पिछले दिन एक दिन बयान आया सी कहिंदे जी यूपी दे अंदर कोई खुलेआम नवाज नहीं पढ़ सकता, इहदे जड़ां च की है? एक ईरखा ही है ना। कदे समा सी महाराजा रणजीत सिंह उहनां दे दरबार विच कुछ सिखां ने आके अरजोई कीती, कहिंदे जी वी साडे नगर विच जिहड़ा नवाज पढ़न वाला काजी है ना वह बांग दिंदा है उची मसीत ते चढ़ के, साडी नींद खराब हुंदी है, वी तुसीं आए करो उहनूं कंट्रोल करो, ध्यान दिओ साडे घर दी महानता की है। महाराजा रणजीत सिंह ने वह जिहड़े मुख मुसलमान सी ना नगर दे ते काजी उहनूं बुला लिया, हां भाई तुसीं ऐसा क्यों करदे हो? कहिंदे जी जदों असीं नवाज पढ़नी हुंदी है तां काजी बांग दिंदा है, बाकी दे मुसलमानां नूं पता लग जांदा है वी हुण नवाज दा टाइम हो गया, असीं पंज वक्त दी नवाज पढ़दे हां, इह सब कुछ तां है। ते महाराज रणजीत सिंह ने जिहड़े शिकायत करन आए सिख सी उहनां नूं वी बुला लिया ते बुला के कहण लगे वी अज तों बाद तुसीं की करना, वी जदों नवाज दा टाइम हो जाए ना ਤਾਂ ਤੁਸੀਂ ਸਾਰੇ ਮੁਸਲਮਾਨਾਂ ਦੇ ਘਰਾਂ ਵਿੱਚ ਜਾ ਕੇ ਦਰਵਾਜ਼ਾ ਖੜਕਾ ਕੇ ਦੱਸਣਾ ਹੈ। ਆਪਾਂ ਕੋਈ ਗੱਲ ਨਹੀਂ ਕਾਜੀ ਨੂੰ ਕਹਿ ਦਿੰਦੇ ਹਾਂ ਵੀ ਮਸੀਤ ਤੇ ਚੜ੍ਹ ਕੇ ਉਹ ਬਾਂਗ ਨਾ ਦੇਵੇ, ਉਹਨੂੰ ਰੋਕ ਦਿੰਦੇ ਹਾਂ, ਪਰ ਉਹਦੀ ਡਿਊਟੀ ਉਹਨੂੰ ਤੁਸੀਂ ਕਰਨੀ ਆ ਵੀ ਇਕੱਲੇ ਇਕੱਲੇ ਮੁਸਲਮਾਨ ਦੇ ਘਰ ਚ ਜਾਣਾ ਦਰਵਾਜ਼ਾ ਖੜਕਾ ਕੇ ਦੱਸਣਾ ਵੀ ਹੁਣ ਨਵਾਜ਼ ਦਾ ਟਾਈਮ ਹੋ ਗਿਆ। ਉਹਨਾਂ ਨੇ ਹੱਥ ਜੋੜੇ ਕਹਿੰਦੇ ਜੀ ਅਸੀਂ ਆਪਣੀ ਸ਼ਿਕਾਇਤ ਵਾਪਸ ਲੈਂਦੇ ਹਾਂ, ਇਹ ਕੰਮ ਸਾਡੇ ਤੋਂ ਨਹੀਂ ਹੋਣਾ। ਇਹ ਕੰਮ ਕਿੱਡੀ ਫਰਾਕ ਦਿਲੀ ਹੈ, ਕਿੱਡੀ ਫਰਾਕ ਦਿਲੀ। ਇੱਕ ਸਿੱਖ ਰਾਜਾ ਇਹ ਕਰ ਰਿਹਾ ਕਿੱਡੀ ਫਰਾਕ ਦਿਲੀ ਵਾਲਾ ਕੰਮ ਹੈ, ਪਰ ਗੁਰੂ ਸਾਹਿਬਾਨ ਉਹਨਾਂ ਨੇ ਕੀ ਕੀਤਾ? ਧਾਰਮਿਕ ਕੱਟੜਤਾ, ਧਾਰਮਿਕ ਈਰਖਾ, ਧਾਰਮਿਕ ਵਿਤਕਰਿਆ ਨੂੰ ਮਿਟਾਉਣ ਵਾਸਤੇ ਸਾਈਂ ਮੀਆਂ ਮੀਰ ਨੂੰ ਕੋਲ ਬੁਲਾ ਲਿਆ। ਕੌਣ ਹੈ? ਇੱਕ ਮੁਸਲਮਾਨ ਫਕੀਰ ਹੈ, ਹਾਲਾਂਕਿ ਗੁਰੂ ਸਾਹਿਬਾਨ ਦੇ ਕੋਲ ਉੱਚੇ ਸੁੱਚੇ ਜੀਵਨ ਵਾਲੇ ਬਾਬਾ ਬੁੱਢਾ ਸਾਹਿਬ ਵੀ ਕੋਲ ਹੀ ਨੇ, ਭਾਈ ਗੁਰਦਾਸ ਵੀ ਕੋਲ ਹੀ ਨੇ, ਭਾਈ ਸਾਲੋ ਜੀ ਉਹ ਵੀ ਕੋਲ ਹੀ ਨੇ, ਕਿੱਡੇ ਕਿੱਡੇ ਮਹਾਨ ਸਿੱਖ ਨੇ ਇਹ ਕੋਲ ਹੀ ਨੇ ਨਾ ਗੁਰੂ ਅਰਜਨ ਮਹਾਰਾਜ ਦੇ। ਉਹਨਾਂ ਨੂੰ ਨੀ ਇਹ ਸੇਵਾ ਵਿੱਚ ਲਾਇਆ, ਕਿਹਨੂੰ ਬੁਲਾਇਆ? ਸਾਈਂ ਮੀਆਂ ਮੀਰ ਨੂੰ, ਕਿ ਜਿਹੜੇ ਧਾਰਮਿਕ ਵਿਤਕਰੇ ਨੇ, ਧਾਰਮਿਕ ਈਰਖਾ, ਧਾਰਮਿਕ ਕੱਟੜਤਾ, ਮਜ਼ਹਬਤਾ, ਇਹਨੂੰ ਖਤਮ ਕਰ ਦਈਏ। ਉਹਨਾਂ ਨੂੰ ਬੁਲਾਇਆ ਤੇ ਉਹਨਾਂ ਦੇ ਹੱਥੋਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਾਈ, ਪਹਿਲੀ ਖੂਬੀ। ਦੂਸਰੀ, ਇਹਦੇ ਜਿਹੜੇ ਦਰਵਾਜ਼ੇ ਨੇ ਨਾ ਸ੍ਰੀ ਹਰਿਮੰਦਰ ਸਾਹਿਬ ਦੇ, ਇਹ ਚਾਰ ਨੇ, ਚਾਰ ਦਰਵਾਜ਼ੇ ਨੇ। ਇਹ ਕਿਉਂ ਰੱਖੇ? ਕੋਈ ਚਾਰੇ ਦਿਸ਼ਾਵਾਂ ਵੱਲੋਂ ਆ ਜਾਏ ਉਹਦੇ ਲਈ ਵੀ ਇਹ ਦਰਵਾਜ਼ੇ ਹਰ ਵਕਤ ਖੁੱਲ੍ਹੇ ਨੇ। ਕੋਈ ਉੱਤਰ ਵੱਲੋਂ ਆਵੇ, ਕੋਈ ਦੱਖਣ ਵੱਲੋਂ, ਪੂਰਬ ਵੱਲੋਂ, ਪੱਛਮ ਵੱਲੋਂ, ਦਰਵਾਜ਼ੇ ਬੰਦ ਨਹੀਂ ਹੋਣਗੇ। ਫਿਰ ਇਹਦੇ ਵਿੱਚ ਕੋਈ ਖੱਤਰੀ, ਬ੍ਰਾਹਮਣ, ਸੂਦ, ਵੈਸ ਆ ਜਾਏ ਉਹਦੇ ਲਈ ਵੀ ਦਰਵਾਜ਼ੇ ਬੰਦ ਨਹੀਂ ਹੋਣਗੇ। ਇਹ ਚਾਰ ਵਰਨ ਤੇ ਚਾਰ ਆਸ਼ਰਮ ਸਨਾਤਨ ਮਤ ਦੇ ਅਨੁਸਾਰ ਬਣਾਏ ਗਏ ਸੀ। ਇਹਦੇ ਵਿੱਚ ਕੋਈ ਬ੍ਰਹਮਚਾਰੀ ਆ ਜਾਏ, ਇਹਦੇ ਵਿੱਚ ਕੋਈ ਗ੍ਰਿਸ਼ਤੀ ਆ ਜਾਏ, ਬਾਣਪ੍ਰਸਤੀ ਆ ਜਾਏ, ਸੰਨਿਆਸੀ ਆ ਜਾਏ ਉਹਦੇ ਲਈ ਵੀ ਇਹ ਦਰਵਾਜ਼ੇ ਬੰਦ ਨਹੀਂ ਹੋਣਗੇ। ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, ਚੌ ਵਰਨਾ ਕੋ ਸਾਂਝਾ, ਧਿਆਨ ਦਿਓ। ਕੋਈ ਸਾਡੇ ਸਾਹਮਣੇ ਨਾ ਕਾਗਜ਼ ਦੇ ਉੱਪਰ ਇੱਕ ਦਾ ਹਿੰਦਸਾ, ਇੱਕ ਅੰਕ ਚਾਰ ਵਾਰੀ ਲਿਖਦੇ, ਇੱਕ 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 ਇੱਕ, ਤੇ ਫਿਰ ਕਿੰਨੇ ਬਣ ਜਾਂਦੇ ਆ ਜੀ? ਚਾਰ ਬਣਦੇ ਨਾ। ਮੈਥ ਇਹੀ ਕਹਿੰਦਾ, ਦੁਨੀਆਂ ਦਾ ਮੈਥ ਇਹੀ ਕਹਿੰਦਾ ਵੀ ਜੇ ਇੱਕ ਨੂੰ ਆਪਾਂ ਕਾਗਜ਼ ਦੇ ਉੱਪਰ ਚਾਰ ਵਾਰ ਲਿਖ ਦਈਏ ਤਾਂ ਕਿੰਨਾ ਬਣ ਜਾਣਾ? ਚਾਰ ਬਣਨਗੇ ਨਾ। ਪਰ ਗੁਰੂ ਨਾਨਕ ਦੇ ਘਰ ਦਾ ਮੈਥ ਦੇਖੋ, ਖੱਤਰੀ, ਬ੍ਰਾਹਮਣ, ਸੂਦ, ਵੈਸ ਤੇ ਬਣਿਆ ਕੀ? ਇੱਕ ਬਣਿਆ ਕੀ? ਇੱਕ। ਇੱਥੇ ਚਾਰ ਨਹੀਂ ਕਹੇ, ਇੱਕ ਕਿਹਾ। ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, ਚੌ ਵਰਨਾ ਕੋ ਸਾਂਝਾ, ਉਪਦੇਸ਼ ਇੱਕੋ ਹੀ ਆ ਸਾਰਿਆਂ ਵਾਸਤੇ। ਇੱਥੇ ਚਾਰ ਨਹੀਂ ਕਹੇ ਵੀ ਚਾਰਾਂ ਵਾਸਤੇ ਵੱਖ ਵੱਖ ਉਪਦੇਸ਼ ਹੈ, ਨਹੀਂ, ਆਉਣ ਚਾਰੇ ਪਰ ਉਪਦੇਸ਼ ਇੱਕ। ਦਰਵਾਜ਼ੇ ਚਾਰ ਨੇ ਪਰ ਪੁਲ ਇੱਕ ਹੈ, ਪੁਲ ਇੱਕ ਹੈ। ਇਹਦਾ ਕੀ ਕਾਰਨ ਸੀ? ਹਾਂ, ਕੋਈ ਇਹਦੇ ਵਿੱਚ ਬ੍ਰਾਹਮਣ ਆਵੇ, ਵੈਸ ਆਵੇ, ਸ਼ੂਦਰ ਆਵੇ, ਖੱਤਰੀ ਆਵੇ, ਇਹਦੇ ਵਿੱਚ ਕੋਈ ਸਿੱਖ ਆਵੇ, ਹਿੰਦੂ ਆਵੇ, ਈਸਾਈ ਆਵੇ, ਪਾਰਸੀ, ਜੈਨੀ, ਬੋਧੀ, ਜਿਹੜਾ ਮਰਜ਼ੀ ਆ ਜਾਏ, ਕੋਈ ਦਰਵਾਜ਼ਾ ਬੰਦ ਨਹੀਂ। ਹਰ ਵਕਤ ਉਹਦੇ ਲਈ ਦਰਵਾਜ਼ੇ ਖੁੱਲ੍ਹੇ ਨੇ। ਪਰ ਯਾਦ ਰੱਖਣਾ ਵੀ ਪੁਲ ਇੱਕ ਹੈ, ਪੁਲ ਇੱਕ ਹੈ, ਦਰਵਾਜ਼ੇ ਚਾਰ ਨੇ, ਪੁਲ ਇੱਕ ਹੈ। ਪੁਲ ਇੱਕ ਦਾ ਭਾਵ ਇਹ ਆ ਕਿ ਇੱਥੇ ਸਿਰਫ ਤੇ ਸਿਰਫ ਇੱਕ ਦੀ ਗੱਲ ਹੋਣੀ ਹੈ, ਇੱਕ ਦੀ ਗੱਲ। ਕੋਈ ਕੱਲ ਨੂੰ ਕੋਈ ਸਨਾਤਨ ਮਤ ਵਾਲਾ ਆ ਕੇ ਵੀਰ ਕਹੇ ਵੀ ਨਹੀਂ, ਸਾਡੇ ਘਰ ਵਿੱਚ ਤਾਂ ਜੀ ਵੱਖ ਵੱਖ ਦੇਵੀ ਦੇਵਤਿਆਂ ਦੀ ਗੱਲ ਹੈ, ਮੈਂ ਇੱਥੇ ਵੀ ਉਹੀ ਗੱਲ ਕਰੂੰ, ਉਹ ਨਹੀਂ ਹੋਣੀ, ਉਹ ਨਹੀਂ ਹੋਣੀ, ਕਿਉਂਕਿ ਪੁਲ ਇੱਕ ਹੈ, ਪੁਲ ਇੱਕ ਹੈ, ਦਰਵਾਜ਼ੇ ਚਾਰ ਨੇ, ਆਵੇ ਜਿਹੜਾ ਮਰਜ਼ੀ, ਪਰ ਗੱਲ ਇੱਥੇ ਇੱਕ ਦੀ ਹੋਣੀ ਹੈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ, ਗੱਲ ਇੱਕ ਦੀ ਹੋਣੀ ਹੈ। ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ, ਸੱਚਾ ਸੌਦਾ ਹੱਟ, ਸੱਚ ਰਤਨੀ ਭਰੇ ਭੰਡਾਰ, ਦਰਵਾਜ਼ੇ ਚਾਰ ਤੇ ਪੁਲ ਇੱਕ। ਫਿਰ ਹੋਰ ਜਿੰਨੇ ਵੀ ਮੁੱਖ ਰੂਪ ਵਿੱਚ ਧਾਰਮਿਕ ਸਥਾਨ ਨੇ ਨਾ, ਵੱਖ ਵੱਖ ਧਰਮਾਂ ਦੇ, ਉਹ ਉੱਚੀ ਜਗ੍ਹਾ ਤੇ ਬਣੇ ਹੋਏ ਨੇ, ਉੱਚੀ ਜਗ੍ਹਾ ਤੇ। ਪਰ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਆ, ਉੱਚੀ ਜਗ੍ਹਾ ਤੇ ਨਹੀਂ ਹੈ, ਸਾਨੂੰ ਪੌੜੀਆਂ ਉਤਰ ਕੇ ਜਾਣਾ ਪੈਂਦਾ। ਚਾਰੇ ਦਰਵਾਜ਼ਿਆਂ ਰਾਹੀਂ ਕੋਈ ਆਵੇ, ਪਰ ਪੌੜੀਆਂ ਉਤਰ ਕੇ, ਇਹ ਨੀਵੀਂ ਜਗ੍ਹਾ ਤੇ ਹੈ, ਨੀਵੇਂ ਥਾਂ ਤੇ ਹੈ। ਕਾਰਨ, ਸਿੱਖਾ ਤੂੰ ਗੁਰੂ ਦੇ ਘਰ ਚ ਆਇਆ, ਤੂੰ ਗੁਰੂ ਦੇ ਘਰ ਵਿੱਚ ਆ, ਜਦੋਂ ਤਾਂ ਤੂੰ ਆਪਣੇ ਘਰ ਵਿੱਚ ਜਾਵੇਂ। ਆਪਣਾ ਘਰ ਕਿਹੜਾ? ਆਪਣਾ ਜਨਮ ਸਥਾਨ ਆ ਜਿਹੜਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਉਹ ਆ ਉੱਚੀ ਜਗ੍ਹਾ ਤੇ, ਤਾਂ ਤੂੰ ਪੂਰੇ ਮਾਣ ਨਾਲ ਜਾਈ। ਤੈਨੂੰ ਸਵੈ ਮਾਣ ਹੋਣਾ ਚਾਹੀਦਾ ਵੀ ਮੇਰਾ ਘਰ ਬਹੁਤ ਉੱਚਾ, ਮੇਰਾ ਘਰ ਬਹੁਤ ਉੱਚਾ, ਮੇਰੇ ਸਿਧਾਂਤ ਬਹੁਤ ਉੱਚੇ, ਮੇਰਾ ਇਤਿਹਾਸ ਬਹੁਤ ਉੱਚਾ, ਮੇਰੇ ਘਰ ਦੀ ਵਿਰਾਸਤ ਬਹੁਤ ਉੱਚੀ। ਇਹ ਮਾਣ ਲੈ ਕੇ ਜਾਈ ਤੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ, ਉਹ ਉੱਚੀ ਜਗ੍ਹਾ ਤੇ ਹੈ। ਪਰ ਜਦੋਂ ਤੂੰ ਗੁਰੂ ਦੇ ਘਰ ਵਿੱਚ ਆਵੇਂ, ਜਦੋਂ ਤੂੰ ਗੁਰੂ ਦੇ ਘਰ ਵਿੱਚ ਆਵੇਂ, ਉਦੋਂ ਕਿਤੇ ਉੱਚਾ ਹੋ ਕੇ ਨਾ ਆ ਜਾਈ, ਉਦੋਂ ਤਾਂ ਫਿਰ ਮਨ ਨੀਵਾ ਕਰ ਲਈ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਹੋ ਸਭਨਾ ਕੀ ਰੇਣੁਕਾ, ਤਾਉ ਆਓ ਹਮਾਰੇ ਪਾਸ, ਜਾ ਤਾਉ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਤਲੀਆਂ ਸਾਡੇ ਸਰੀਰ ਤੇ ਦੋ ਨੇ, ਤਲੀ ਹੱਥ ਦੀ ਵੀ ਹੁੰਦੀ ਹੈ ਤੇ ਤਲੀ ਪੈਰ ਦੀ ਵੀ ਹੁੰਦੀ ਹੈ, ਤਲੀ ਪੈਰ ਦੀ ਵੀ ਹੁੰਦੀ ਹੈ। ਜਦੋਂ ਤੂੰ ਗੁਰੂ ਦੇ ਘਰ ਵਿੱਚ ਆਵੇਂ, ਆਪਣਾ ਸਿਰ ਪੈਰ ਦੀ ਤਲੀ ਤੇ ਰੱਖ ਕੇ ਆਈ, ਹੁਣ ਇਹ ਕਿਵੇਂ ਰੱਖਿਆ ਜਾਊ? ਇਹ ਕਿਵੇਂ ਕੋਈ ਰੱਖੂ? ਆਪਣਾ ਸਿਰ ਪੈਰ ਦੀ ਤਲੀ ਤੇ ਰੱਖਣਾ ਕੀ ਹੈ? ਆਪਣਾ ਅਹੰਕਾਰ ਛੱਡਣਾ, ਆਪਣੀ ਈਗੋ ਖਤਮ ਕਰਨੀ, ਆਪਣੇ ਆਪ ਨੂੰ ਖਤਮ ਕਰਕੇ ਗੁਰੂ ਦੇ ਦਰ ਤੇ ਆ ਜਾ, ਆਪਣੇ ਆਪ ਨੂੰ ਸਿਫਰ ਕਰਕੇ ਆਈ। ਜੇ ਇੱਥੋਂ ਕੁਝ ਲੈਣਾ, ਨੀਵਾਂ ਹੋ ਕੇ ਆ ਜਾ ਗੁਰੂ ਦੇ ਦਰ ਤੇ, ਨੀਵਾਂ ਹੋ ਕੇ ਆਈ, ਕਿਉਂਕਿ ਗੁਰੂ ਦਾ ਘਰ ਬਹੁਤ ਨੀਵੀਂ ਜਗ੍ਹਾ ਤੇ ਬਣਿਆ, ਸਾਡਾ ਕੇਂਦਰੀ ਸਥਾਨ ਨੀਵੀਂ ਜਗ੍ਹਾ ਤੇ ਹੈ। ਹੋਰ ਅੱਗੇ ਚੱਲੀਏ, ਇੱਕੋ ਘੇਰੇ ਵਿੱਚ ਨਾ ਸ੍ਰੀ ਹਰਿਮੰਦਰ ਸਾਹਿਬ ਆ ਤੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਆ, ਇੱਕੋ ਬਾਉਂਡਰੀ ਦੇ ਵਿੱਚ ਹੈ ਨਾ। ਇੱਕ ਗੁਰੂ ਕੇ ਸਵਾਰੇ ਉਹ ਵੀਰ ਰਸ ਦਾ ਪ੍ਰਤੀਕ ਹੈ, ਇੱਕ ਸ਼ਾਂਤੀ ਦਾ ਪ੍ਰਤੀਕ ਹੈ। ਹਾਂ, ਸਾਡੇ ਘਰ ਵਿੱਚ ਕੋਈ ਆਵੇ ਤਾਂ ਉੱਥੇ ਹਰ ਵਕਤ ਕੀਰਤਨ ਦੀਆਂ ਧੁਨਾਂ ਨੇ, ਕੀਰਤਨ ਉੱਚੀ ਸੁਰ ਵਿੱਚ ਹੋ ਰਿਹਾ ਸ੍ਰੀ ਹਰਿਮੰਦਰ ਸਾਹਿਬ ਵਿੱਚ। ਕੋਈ ਉੱਥੇ ਸੰਗਤ ਵਿੱਚ ਬੈਠੇ, ਪੰਗਤ ਵਿੱਚ ਬੈਠੇ, ਕੋਈ ਵਿਤਕਰਾ ਨਹੀਂ। ਪਰ ਜੇ ਕੋਈ ਕਹੇ ਵੀ ਮੈਂ ਇੱਥੇ ਦਾ ਕੀਰਤਨ ਬੰਦ ਕਰਨਾ, ਚਾਹਿਆ ਸੀ ਨਾ, ਕਈਆਂ ਨੇ ਚਾਹਿਆ, ਕਦੇ ਜਹਾਨ ਖਾਂ ਚੜ੍ਹ ਕੇ ਆਇਆ 1757 ਵਿੱਚ, ਜਹਾਨ ਖਾਂ ਨੇ ਇਹ ਅਸਥਾਨ ਦੀ ਬੇਅਦਬੀ ਕੀਤੀ ਤੇ ਫਿਰ ਖਾਲਸੀ ਰਵਾਇਤਾਂ ਦੇ ਅਨੁਸਾਰ ਉਹਨੂੰ ਸੌਦਾ ਲਾਇਆ ਸੀ ਧੰਨ ਬਾਬਾ ਦੀਪ ਸਿੰਘ ਜੀ ਨੇ। ਜਹਾਨ ਖਾਂ ਨੂੰ ਸੌਦਾ ਲਾਇਆ ਤੇ ਜੇ ਕਦੇ ਮੱਸੇ ਰੰਗਣ ਨੇ ਆ ਕੇ ਇੱਥੇ ਦੇ ਸਿਧਾਂਤਾਂ ਨੂੰ ਤੋੜਨ ਦਾ ਯਤਨ ਕੀਤਾ, ਮਾਣ ਮਰਿਆਦਾ ਨੂੰ ਸੱਟ ਮਾਰਨ ਦੀ ਯਤਨ ਕੀਤਾ ਤਾਂ ਫਿਰ ਕੀ ਕੀਤਾ, ਮੱਸੇ ਰੰਗੜ ਦਾ ਸਿਰ ਵੱਢਿਆ ਤੇ ਜੰਗਲਾਂ ਚ ਲੈ ਗਏ ਸਿੱਖ, ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ, ਉਹ ਪਾਪੀ ਦਾ ਸਿਰ ਹੀ ਲਾ ਲਿਆ। ਇੱਕ ਚੱਲਦਾ ਦਮਦਮਾ ਸਾਹਿਬ ਤੋਂ ਧੰਨ ਬਾਬਾ ਦੀਪ ਸਿੰਘ, ਕਾਹਦੇ ਲਈ, ਉਹ ਅਸਥਾਨ ਦੀ ਮਾਣ ਮਰਿਆਦਾ ਨੂੰ ਬਰਕਰਾਰ ਰੱਖਣ ਵਾਸਤੇ, ਉੱਥੇ ਆ ਕੇ ਆਪਣਾ ਸੀਸ ਦਿੰਦਾ ਤੇ ਇੱਕ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਉਹ ਚੱਲ ਕੇ ਆਉਂਦੇ ਨੇ, ਜਿਹੜਾ ਮੱਸਾ ਰੰਗੜ ਅੰਦਰ ਬਹਿ ਕੇ ਹਰਿਮੰਦਰ ਸਾਹਿਬ ਦੇ ਉੱਥੇ ਦੀ ਮਾਣ ਮਰਿਆਦਾ ਨੂੰ ਸੱਟ ਮਾਰ ਰਿਹਾ ਨਾ, ਉਹਦਾ ਸਿਰ ਵੱਢਦੇ ਨੇ ਤੇ ਉਹਨੂੰ ਜੰਗਲਾਂ ਚ ਲੈ ਜਾਂਦੇ ਨੇ। ਕੋਈ ਸਿਰ ਦੇ ਰਿਹਾ ਤੇ ਕੋਈ ਸਿਰ ਵੱਢ ਰਿਹਾ, ਕਾਹਦੇ ਲਈ, ਗੁਰੂ ਘਰ ਦੀ ਮਾਣ ਮਰਿਆਦਾ ਨੂੰ ਬਰਕਰਾਰ ਰੱਖਣ ਵਾਸਤੇ, ਸ੍ਰੀ ਹਰਿਮੰਦਰ ਸਾਹਿਬ ਦੀ ਮਾਣ ਮਰਿਆਦਾ ਨੂੰ ਬਰਕਰਾਰ ਰੱਖਣ ਵਾਸਤੇ। ਕੋਈ ਆਵੇ ਕੀਰਤਨ ਸੁਣੇ, ਸੰਗਤ ਵਿੱਚ ਬੈਠੇ, ਪੰਗਤ ਵਿੱਚ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਚੱਲਦੇ, ਸਭ ਦਾ ਸਤਿਕਾਰ, ਪਰ ਜੇ ਕੋਈ ਕਹੇ ਵੀ ਮੈਂ ਇੱਥੇ ਦਾ ਕੀਰਤਨ ਨੂੰ ਬੰਦ ਕਰ ਦੂੰ, ਮੈਂ ਲੰਗਰ ਮਸਤਾਨੇ ਕਰ ਦੂੰ, ਤਾਂ ਫਿਰ ਗੁਰੂ ਰਾਮਦਾਸ ਮਹਾਰਾਜ ਦੇ ਪੋਤਰੇ, ਸੁਣਿਆ ਨਾ ਕਹਿੰਦੇ ਦਾਦੇ ਤੇ ਪੋਤੇ ਦਾ ਪਿਆਰ ਬਹੁਤ ਹੁੰਦਾ, ਦਾਦੇ ਤੇ ਪੋਤੇ ਦਾ ਪਿਆਰ ਬਹੁਤ ਹੁੰਦਾ। ਕਦੇ ਤੁਸੀਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦਾ ਜੀਵਨ ਮਿਲਾ ਕੇ ਵੇਖੋ, ਉਹਨਾਂ ਦਾ ਜੀਵਨ ਮਿਲਾ ਕੇ ਵੇਖੋ, ਉਹ ਵੀ ਇਕਲੌਤਾ ਪੁੱਤਰ ਹੈ ਆਪਣੇ ਪਿਤਾ ਦਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਵੀ ਇਕਲੌਤੇ ਨੇ, ਉਹ ਵੀ ਸ਼ਸਤਰਾਂ ਦੇ ਮੁੱਠੇ ਨੂੰ ਹੱਥ ਪਾਉਂਦੇ ਨੇ, ਉਹ ਵੀ ਪਾਉਂਦੇ ਨੇ, ਉਹ ਵੀ ਜੰਗੀ ਅਭਿਆਸ ਕਰਾਉਂਦੇ ਨੇ, ਉਹ ਵੀ ਕਰਾਉਂਦੇ ਨੇ, ਉਹ ਵੀ ਕਲਗੀ ਲਾਉਂਦੇ ਨੇ, ਛੇਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਵੀ ਕਲਗੀ ਲਾਉਂਦੇ ਨੇ, ਦਾਦੇ ਤੇ ਪੋਤੇ ਦਾ ਬਹੁਤ ਪਿਆਰ ਹੈ। ਤੇ ਇੱਧਰ ਗੁਰੂ ਰਾਮਦਾਸ ਮਹਾਰਾਜ ਦਾਦਾ ਤੇ ਉਹਦਾ ਪੋਤਾ ਕਿਤੇ ਬੈਠਾ, ਸ੍ਰੀ ਅਕਾਲ ਤਖ਼ਤ ਸਾਹਿਬ ਤੇ, ਕਾਹਦੇ ਲਈ ਬੈਠਾ, ਕਿ ਜੇ ਇਹ ਅਸਥਾਨ ਤੇ ਆ ਕੇ ਕੋਈ ਇੱਥੇ ਦੇ ਕੀਰਤਨ ਦੀਆਂ ਧੁਨਾਂ ਨੂੰ ਬੰਦ ਕਰੂ, ਇੱਥੇ ਦੀ ਮਾਣ ਮਰਿਆਦਾ ਨੂੰ ਸੱਟ ਮਾਰੂ, ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫਿਰ ਕਿਰਪਾਨ ਦੇ ਮੁੱਠੇ ਨੂੰ ਹੱਥ ਪੈਂਦਾ, ਅੱਜ ਤੱਕ ਪੈਂਦਾ, ਅੱਜ ਤੱਕ ਪੈ ਰਿਹਾ ਨਾ, ਇਹ ਸਾਡੀ ਵਿਰਾਸਤ ਹੈ, ਇਹ ਸਾਡਾ ਘਰ ਹੈ, ਸਾਡਾ ਇਤਿਹਾਸ ਹੈ, ਇਹ ਫਿਰ ਉੱਥੋਂ ਕਿਰਪਾਨ ਉੱਠਦੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ। ਤੇ ਦੋ ਨਿਸ਼ਾਨ ਸਾਹਿਬ ਝੁਲਦੇ ਨੇ ਬਾਉਂਡਰੀ ਦੇ ਅੰਦਰ, ਇੱਕ ਧਰਮ ਦਾ, ਇੱਕ ਰਾਜਨੀਤੀ ਦਾ, ਧਰਮ ਵਾਲਾ ਉੱਚਾ ਤੇ ਰਾਜਨੀਤੀ ਵਾਲਾ ਛੋਟਾ। ਇੱਕ ਬੇਨਤੀ ਹੋਰ ਸਮਝਿਓ, ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਦੋਂ ਨਮਸਕਾਰ ਕਰਨ ਵਾਸਤੇ ਜਾਓ ਨਾ, ਉੱਥੇ ਬਹਿ ਕੇ ਵੇਖਿਓ, ਤੁਹਾਨੂੰ ਹਰਿਮੰਦਰ ਸਾਹਿਬ ਦੇ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ, ਉਹਦੇ ਦਰਸ਼ਨ ਹੋਣਗੇ। ਰਾਗੀ ਸਿੰਘ ਸਹਿਬਾਨ ਤੁਹਾਨੂੰ ਕੀਰਤਨ ਕਰਦੇ ਵੀ ਦਿਖਾਈ ਦੇਣਗੇ ਉੱਥੋਂ, ਪਰ ਜਦੋਂ ਤੁਸੀਂ ਹਰਿਮੰਦਰ ਸਾਹਿਬ ਵਿੱਚ ਬੈਠੋ ਤੁਹਾਨੂੰ ਅਕਾਲ ਤਖ਼ਤ ਨਹੀਂ ਦਿਸੇਗਾ। ਕਾਰਨ ਇਹਦਾ ਵੀ, ਉੱਥੇ ਦੀ ਹਰ ਇੱਕ ਗੱਲ ਵਿੱਚ ਕੋਈ ਨਾ ਕੋਈ ਰਮਜ ਹੈ। ਸਿੱਖਾ, ਜੇ ਤੂੰ ਕਿਸੇ ਰਾਜ ਤਖ਼ਤ ਤੇ ਬੈਠਾ ਨਾ, ਅਕਾਲ ਤਖ਼ਤ ਸਾਹਿਬ ਕੀ ਹੈ, ਰਾਜਨੀਤੀ ਦਾ ਪ੍ਰਤੀਕ ਹੈ ਨਾ, ਜੇ ਤੂੰ ਕਿਸੇ ਰਾਜ ਤਖ਼ਤ ਤੇ ਬੈਠਾ, ਰਾਜ ਗੱਦੀ ਤੇ ਬੈਠਾ, ਤੇ ਤੈਨੂੰ ਗੁਰੂ ਦਾ ਦਰ ਦਿਸਣਾ ਚਾਹੀਦਾ, ਗੁਰੂ ਨੂੰ ਨਾ ਭੁੱਲ ਜੀ, ਤਾਂ ਤੂੰ ਰਾਜ ਸਹੀ ਕਰ ਸਕਦਾ, ਤਾਂ ਤੂੰ ਮਨੁੱਖਤਾ ਦੀ ਸੇਵਾ ਕਰ ਸਕਦਾ, ਨਹੀਂ ਤੂੰ ਮਨੁੱਖਤਾ ਦਾ ਖੂਨ ਪੀਏਗਾ ਜੇ ਤੈਨੂੰ ਗੁਰੂ ਭੁੱਲ ਗਿਆ। ਜੇ ਤੂੰ ਰਾਜ ਤਖ਼ਤ ਤੇ ਬੈਠਾ ਤਾਂ ਤੈਨੂੰ ਗੁਰੂ ਦਾ ਦਰ ਦਿਸੇ, ਪਰ ਜਦੋਂ ਤੂੰ ਗੁਰੂ ਦੇ ਕੋਲ ਆ ਕੇ ਬਹਿ ਗਿਆ ਫਿਰ ਤੈਨੂੰ ਕੋਈ ਰਾਜ ਗੱਦੀ ਨਾ ਦਿਸੇ, ਫਿਰ ਤੈਨੂੰ ਕੋਈ ਰਾਜ ਗੱਦੀ ਨਾ ਦਿਸੇ, ਜਦੋਂ ਗੁਰੂ ਕੋਲ ਆ ਕੇ ਬਹਿ, ਫਿਰ ਇਹ ਲਾਲਸਾ ਨਾ ਰੱਖੀ, ਸਗੋਂ ਕਹੀ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ, ਇਹ ਵਰਤਾਰਾ ਉੱਥੇ ਵਰਤਦਾ। ਤਾਂ ਫਿਰ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਦਾ ਗੁੰਬਦ ਹੈ ਨਾ, ਉਹ ਕਮਲ ਦੇ ਫੁੱਲ ਦੀ ਤਰ੍ਹਾਂ ਖਿੜਿਆ ਹੋਇਆ ਤੇ ਆਲੇ ਦੁਆਲੇ ਦੇ ਪੱਤੀਆਂ ਲੱਗੀਆਂ ਹੋਈਆਂ ਨੇ। ਜਿਹੜਾ ਵੀ ਇੱਥੇ ਆ ਕਰਕੇ ਬਾਣੀ ਨਾਲ ਆਪਣਾ ਸੰਬੰਧ ਜੋੜ ਲੈਂਦਾ, ਜਿਵੇਂ ਜਿਹੜਾ ਕਮਲ ਦਾ ਫੁੱਲ ਹੈ ਸੂਰਜ ਚੜ੍ਹਦਾ ਉਹ ਖਿਲ ਜਾਂਦਾ, ਖਿਲਦਾ ਉਹ, ਸੁਗੰਧੀਆਂ ਵੰਡਦਾ ਜਦੋਂ ਸੂਰਜ ਚੜ੍ਹਦਾ, ਉਧਰ ਨੂੰ ਮੂੰਹ ਕਰ ਲੈਂਦਾ ਆਪਣਾ। ਇਸੇ ਤਰ੍ਹਾਂ ਜਿਹੜਾ ਸਿੱਖ ਸ੍ਰੀ ਹਰਿਮੰਦਰ ਸਾਹਿਬ ਵਿੱਚ ਆਇਆ ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨਾਲ ਆਪਣਾ ਸੰਬੰਧ ਬਣਾਇਆ, ਬਾਣੀ ਨੂੰ ਸੁਣਿਆ, ਬਾਣੀ ਨੂੰ ਜੀਵਨ ਵਿੱਚ ਕਮਾਇਆ, ਤੇ ਉਹਦਾ ਜੀਵਨ ਵੀ ਕਮਲ ਦੇ ਫੁੱਲ ਦੀ ਤਰ੍ਹਾਂ ਖਿੜ ਜਾਂਦਾ, ਉਹਦਾ ਜੀਵਨ ਵੀ ਸੁਗੰਧੀਆਂ ਨਾਲ ਭਰਪੂਰ ਹੋ ਜਾਂਦਾ। ਸੋ ਸਮੇਂ ਦੀ ਸਮਾਪਤੀ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਸਤਿਗੁਰੂ ਜੀ ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਸ੍ਰੀ ਹਰਿਮੰਦਰ ਸਾਹਿਬ ਦਾ ਜੋ ਇਹ ਪਾਵਨ ਇਤਿਹਾਸ 1 ਮਾਘ